ਤੇ ਅੱਜ ਦੇ ਖਬਰਾਂ ਦੇ ਬੁਲੇਟਿਨ ਵਿੱਚ ਮੁੱਖ ਖਬਰਾਂ ਇਸ ਪ੍ਰਕਾਰ ਨੇ। ਮੈਲਬਨ ਦੀ ਤਾਲਾਬੰਦੀ ਵਧਾਈ ਦੋ ਹੋਰ ਹਫ਼ਤਿਆਂ ਲਈ। ਰਾਤ ਦਾ ਕਰਫਿਊ ਵੀ ਕੀਤਾ ਗਿਆ ਲਾਗੂ। ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਹਾਸਲ ਕੀਤੀ ਜਿੱਤ। ਰਾਸ਼ਟਰਪਤੀ ਅਤੇ ਹੋਰ ਅਧਿਕਾਰੀ ਬਚ ਕੇ ਨਿਕਲਣ ਵਿੱਚ ਸਫਲ। ਅਤੇ ਖੇਡਾਂ ਵਿੱਚ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਲਾ ਕ੍ਰਿਕਟ ਟੈਸਟ ਮੈਚ ਕਰਵਾਇਆ ਜਾਏਗਾ ਨਿਰਧਾਰਤ ਸਮੇਂ ਉੱਤੇ ਹੀ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਅੱਧੀ ਰਾਤ ਤੋਂ ਮੈਲਬਨ ਵਿਚਲੀ ਤਾਲਾਬੰਦੀ ਦੋ ਹੋਰ ਹਫ਼ਤਿਆਂ ਲਈ ਵਧਾ ਕੇ ਘੱਟੋ ਘੱਟ 2 ਸਤੰਬਰ ਤੱਕ ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਾਤ ਦਾ ਕਰਫਿਊ ਅਤੇ ਖੇਡਾਂ ਦੇ ਮੈਦਾਨ ਵੀ ਬੰਦ ਕਰ ਦਿੱਤੇ ਗਏ ਹਨ। ਅਜਿਹਾ ਰਾਜ ਵਿੱਚ ਕੋਰੋਨਾ ਵਾਇਰਸ ਦੇ 22 ਨਵੇਂ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 5 ਕੇਸ ਕਿਸੇ ਵੀ ਜਾਣੇ ਪਹਿਚਾਣੇ ਲਾਗ ਦੇ ਕੇਸ ਨਾਲ ਸੰਬੰਧਿਤ ਨਹੀਂ ਹਨ। ਮੈਲਬਨ ਦੇ ਇਸੈਂਸ਼ੀਅਲ ਵਰਕਰਾਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸੈਂਸ਼ੀਅਲ ਵਰਕਰਾਂ ਨੂੰ ਵੀ ਪਰਮਿਟ ਲੈਣਾ ਹੋਵੇਗਾ ਅਤੇ ਕਸਰਤ ਕਰਨ ਸਮੇਂ 2 ਵਿਅਕਤੀ ਅਤੇ ਉਹਨਾਂ ਦੇ ਧਾਰਕਾਂ ਨੂੰ ਹੀ ਇਜਾਜ਼ਤ ਹੋਵੇਗੀ। ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਰਾਜ ਦੇ ਨਿਵਾਸੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ ਤਾਂ ਕਿ ਵਿਕਟੋਰੀਆ ਦੀ ਹਾਲਤ ਵੀ ਨਿਊ ਸਾਊਥ ਵੇਲਜ਼ ਵਰਗੀ ਹੀ ਨਾ ਹੋ ਜਾਵੇ।
We see too many cases. We see too many mystery cases. We now have 12 or 13 different chains of transmission. The origins of some are unknown to us. That means that this is spreading in an undetected way across the community. We are at a tipping point. There's simply no option today but to further strengthen this lockdown and to, on the advice of the Chief Health Officer, extend it for a further 2 weeks.
ਵਿਕਟੋਰੀਆ ਦੇ ਪੁਲਿਸ ਕਮਿਸ਼ਨਰ ਸ਼ੇਨ ਪੈਟਨ ਨੇ ਕਿਹਾ ਹੈ ਕਿ ਮੈਲਬਨ ਵਿੱਚ ਕੀਤੀ ਇੱਕ ਗੈਰ ਕਾਨੂੰਨੀ ਮੰਗਣੀ ਵਾਲੀ ਪਾਰਟੀ ਵਿੱਚ ਸ਼ਾਮਲ ਹੋਏ ਹਰ ਵਿਅਕਤੀ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਸਤੇ ਜੁਰਮਾਨੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਜਿਹੇ ਅਤੇ ਹੋਰ ਨਿਯਮ ਤੋੜਨ ਵਾਲੇ ਵਿਅਕਤੀ ਬਹੁਤ ਸੁਆਰਥੀ ਹੁੰਦੇ ਹਨ।
There has to be consequences. So many people are doing the right thing, have had to defer their engagement parties, have had to defer their weddings, have done the right thing. That's why we'll be enforcing. Everyone will get an infringement. I did the math. I'm not that sharp at it, but the way I work it through at about $5,500, if you take off a few for each child, that's going to be over $350,000 worth of fines.
Northern Territory ਵਿੱਚ ਲਾਗ ਦਾ ਇੱਕ ਨਵਾਂ ਭਾਈਚਾਰਕ ਕੇਸ ਸਾਹਮਣੇ ਆਉਣ ਉੱਤੇ ਗ੍ਰੇਟਰ ਡਾਰਵਿਨ ਅਤੇ ਕੈਥਰੀਨ ਇਲਾਕਿਆਂ ਵਿੱਚ 3 ਦਿਨਾਂ ਦਾ ਸਨੈਪ ਲਾਕਡਾਊਨ ਲਾ ਦਿੱਤਾ ਗਿਆ ਹੈ। ਮੁੱਖ ਮੰਤਰੀ ਮਾਈਕਲ ਗਨਰ ਨੇ ਕਿਹਾ ਹੈ ਕਿ ਇਹ ਵਿਅਕਤੀ ਅਸਿੰਪਟੋਮੈਟਿਕ ਹੈ ਅਤੇ ਟੈਸਟ ਦੇ ਰਿਜ਼ਲਟ ਪਤਾ ਚੱਲਣ ਤੋਂ ਪਹਿਲਾਂ ਇਹ ਆਪਣੇ ਇੱਕ ਦੋਸਤ ਨੂੰ ਕੈਥਰੀਨ ਵਿੱਚ ਮਿਲਣ ਗਿਆ ਸੀ। ACT ਵਿੱਚ ਵੀ ਲਾਗ ਦੇ 19 ਨਵੇਂ ਕੇਸਾਂ ਦੇ ਸਾਹਮਣੇ ਆਉਣ ਉਪਰੰਤ 2 ਹਫ਼ਤਿਆਂ ਲਈ ਤਾਲਾਬੰਦੀ ਲਾ ਦਿੱਤੀ ਗਈ ਹੈ। ਕੁਈਨਜ਼ਲੈਂਡ ਰਾਜ ਵਿੱਚ ਅੱਜ ਲਗਾਤਾਰ 2ਜੇ ਦਿਨ ਵੀ ਲਾਗ ਦਾ ਕੋਈ ਨਵਾਂ ਭਾਈਚਾਰਕ ਕੇਸ ਦਰਜ ਨਹੀਂ ਹੋਇਆ ਹੈ। ਨਿਊ ਸਾਊਥ ਵੇਲਜ਼ ਵਿੱਚ ਅੱਜ ਕੋਰੋਨਾ ਵਾਇਰਸ ਦੇ 478 ਨਵੇਂ ਕੇਸ ਅਤੇ 7 ਮੌਤਾਂ ਵੀ ਦਰਜ ਕੀਤੀਆਂ ਗਈਆਂ ਨੇ। ਪ੍ਰੀਮੀਅਰ ਗਲੇਡਿਸ ਬਰਜਿਕਲੀਅਨ ਨੇ ਕਿਹਾ ਹੈ ਕਿ ਪੱਛਮੀ ਸਿਡਨੀ ਵਿਚਲੇ ਕੇਸਾਂ ਵਾਲਾ ਵਾਧਾ ਅਜੇ ਵੀ ਨਿਰੰਤਰ ਹੋ ਰਿਹਾ ਹੈ। ਮੈਰੀਲੈਂਡਸ, ਗਿਲਡਫਰਡ, ਗ੍ਰੈਨਵਿਲ, ਜਗੂਨਾ, ਗ੍ਰੀਨਏਕਰ, ਮਾਊਂਟਰੂਟ, ਬਲੈਕਟਾਊਨ ਅਤੇ ਬੈਂਕਸਟਾਊਨ ਵਾਲੇ ਸਬਰਬਾਂ ਨੂੰ ਭਾਰੀ ਚਿੰਤਾ ਵਾਲਾ ਐਲਾਨਿਆ ਗਿਆ ਹੈ। ਮਿਸ ਬਰਜਿਕਲੀਅਨ ਨੇ ਕਿਹਾ ਹੈ ਕਿ ਵੈਕਸੀਨ ਅਸਰ ਦਿਖਾ ਰਹੀ ਹੈ, ਇਸ ਲਈ ਹੋਰ ਬਹੁਤ ਸਾਰੇ ਲੋਕਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ।
We're also asking everybody who's between the ages of 16 and 39 in those local government areas of concern to be on alert through your employer, through New South Wales. You'll be receiving an invitation to come and get the jab this week. We ask you to book in and come and get the jab to make sure that you're protected.
ਇਸ ਦੇ ਨਾਲ ਹੀ ਕੋਈ  1,000 ਤੋਂ ਵੀ ਜ਼ਿਆਦਾ ਹਾਈਵੇ ਪੁਲਿਸ ਅਫਸਰਾਂ ਨੇ ਰਾਜ ਦੀਆਂ ਸੜਕਾਂ ਉੱਤੇ ਗਸ਼ਤ ਵਧਾ ਦਿੱਤੀ ਹੈ ਤਾਂ ਕਿ ਕੋਵਿਡ-19 ਦੇ ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਘੱਟ ਕੀਤਾ ਜਾ ਸਕੇ। ਰਾਜ ਭਰ ਵਿੱਚ ਲਾਗੂ ਕੀਤੇ ਲਾਕਡਾਊਨ ਦੇ 2ਜੇ ਦਿਨ ਤੋਂ ਆਪਰੇਸ਼ਨ ਸਟੇ ਐਟ ਹੋਮ ਸ਼ੁਰੂ ਕਰਦੇ ਹੋਏ ਸੜਕਾਂ ਉੱਤੇ ਰੁਕਾਵਟਾਂ ਖੜੀਆਂ ਕਰਕੇ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਤਾਲਿਬਾਨ ਵਿਦਰੋਹੀਆਂ ਨੇ ਰਾਸ਼ਟਰਪਤੀ ਮਹਿਲ ਉੱਤੇ ਕਬਜ਼ਾ ਕਰਦੇ ਹੋਏ ਜਿੱਤ ਦਾ ਐਲਾਨ ਕਰ ਦਿੱਤਾ ਹੈ। ਅਜਿਹਾ ਯੂਨਾਈਟਿਡ ਸਟੇਟਸ ਦੀ ਅਗਵਾਈ ਵਾਲੇ ਦੋ ਦਹਾਕਿਆਂ ਦੌਰਾਨ ਉਹਨਾਂ ਨੂੰ ਉਖਾੜ ਸੁੱਟਣ ਵਾਲੇ ਹਮਲਿਆਂ ਤੋਂ ਬਾਅਦ ਕੀਤਾ ਗਿਆ ਹੈ। ਤਾਲਿਬਾਨ ਦੇ ਇੱਕ ਸਿਆਸੀ ਵਕਤਾ ਨੇ ਕਿਹਾ ਹੈ ਕਿ ਦੇਸ਼ ਵਿੱਚ ਰਾਜਨੀਤਕ ਅਤੇ ਹੋਰ ਸਥਿਤੀਆਂ ਬਾਰੇ ਜਲਦ ਹੀ ਜਨਤਕ ਐਲਾਨ ਕਰ ਦਿੱਤਾ ਜਾਵੇਗਾ। ਤਾਲਿਬਾਨ ਵੱਲੋਂ ਕਾਬਲ ਉੱਤੇ ਕੀਤੇ ਹਮਲੇ ਤੋਂ ਕੁਝ ਸਮਾਂ ਪਹਿਲਾਂ ਹੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਹੋਰਨਾਂ ਹਜ਼ਾਰਾਂ ਲੋਕਾਂ ਸਮੇਤ ਦੇਸ਼ ਵਿੱਚੋਂ ਬਚ ਕੇ ਬਾਹਰ ਚਲੇ ਗਏ ਸਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਅਫਗਾਨਿਸਤਾਨ ਵਿੱਚ ਫਸੇ ਹੋਏ ਬ੍ਰਿਟਿਸ਼ ਨਾਗਰਿਕਾਂ ਅਤੇ ਉਹਨਾਂ ਦੀ ਮਦਦ ਕਰਨ ਵਾਲੇ ਅਫਗਾਨੀਆਂ ਨੂੰ ਉੱਥੋਂ ਛੇਤੀ ਨਾਲ ਕੱਢਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਨਾਲ ਹੀ ਸ਼੍ਰੀ ਜੌਨਸਨ ਨੇ ਕਿਹਾ ਕਿ ਅਫਗਾਨਿਸਤਾਨ ਸਾਲ 2001 ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਮੁੜ ਤੋਂ ਨਹੀਂ ਜਾਣਾ ਚਾਹੀਦਾ।
A lot of women and girls were educated thanks to the efforts of the UK. Rights, human rights, equalities were promoted and protected in a way that Afghanistan hadn't seen before. Of course, we don't want to see that thrown away. We've already got a large number of Afghan nationals out. We're working very fast on all the UK nationals, on all the consular cases, and they're coming forward in numbers at the moment. But we certainly have the means at the moment to get them out. It's just a question of making sure that they're able to do it over the next few days.
ਤਾਲਿਬਾਨ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਉਹ ਜਲਦ ਹੀ ਕਾਬਲ ਵਿਚਲੇ ਰਾਸ਼ਟਰਪਤੀ ਮਹਿਲ ਤੋਂ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ ਦਾ ਐਲਾਨ ਕਰਨਗੇ। ਯਾਦ ਰਹੇ ਕਿ 11 ਸਤੰਬਰ 2001 ਤੋਂ ਪਹਿਲਾਂ ਵੀ ਤਾਲਿਬਾਨ ਅਧੀਨ ਅਫਗਾਨਿਸਤਾਨ ਦਾ ਇਹੀ ਨਾਮ ਸੀ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਅਫਗਾਨਿਸਤਾਨ ਉੱਤੇ ਤਾਲਿਬਾਨ ਵੱਲੋਂ ਕੀਤੇ ਕਬਜ਼ੇ ਨੂੰ ਭਵਿੱਖ ਲਈ ਬਹੁਤ ਚੁਣੌਤੀ ਭਰਿਆ ਦੱਸਿਆ ਹੈ। ਸ਼੍ਰੀ ਮੋਰਿਸਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੇ ਅਫਗਾਨਿਸਤਾਨ ਵਿਚਲੇ ਆਪਣੇ ਦੂਤਘਰ ਨੂੰ ਮਈ ਵਿੱਚ ਬੰਦ ਕਰਦੇ ਹੋਏ 430 ਆਸਟ੍ਰੇਲੀਅਨ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਉੱਥੋਂ ਕੱਢ ਲਿਆਂਦਾ ਸੀ। ਜਿਹੜੇ ਅਫਗਾਨੀਆਂ ਨੇ ਆਸਟ੍ਰੇਲੀਅਨ ਅਧਿਕਾਰੀਆਂ ਦੀ ਮਦਦ ਕੀਤੀ ਸੀ ਉਹਨਾਂ ਨੂੰ ਕੱਢਣ ਬਾਰੇ ਸ਼੍ਰੀ ਮੋਰਿਸਨ ਨੇ ਸਾਫ਼ ਤਾਂ ਕੁਝ ਨਹੀਂ ਕਿਹਾ, ਪਰ ਚੈਨਲ 7 ਨਾਲ ਗੱਲ ਕਰਦੇ ਹੋਏ ਉਹਨਾਂ ਇਹ ਜ਼ਰੂਰ ਕਿਹਾ ਕਿ ਆਸਟ੍ਰੇਲੀਆ ਬਾਕੀ ਦੇ ਦੇਸ਼ਾਂ ਨਾਲ ਮਿਲ ਕੇ ਲੋੜੀਂਦੇ ਉਪਰਾਲੇ ਕਰ ਰਿਹਾ ਹੈ।
Also working with the New Zealand government, I spoke to Prime Minister Ardern last night. The Foreign Minister Maurice Payne is speaking to Secretary Blinken this morning. We are convening again, we did on the weekend,
right,
about the work we're putting in and the operations we're putting in. With the reason we went there was to stop Al-Qaeda, yeah, and to prevent the mounting operations from there.
ਇਸ ਬਾਰੇ ਸ਼੍ਰੀ ਮੋਰਿਸਨ ਅੱਜ ਨੈਸ਼ਨਲ ਸਿਕਿਉਰਿਟੀ ਕਮੇਟੀ ਨਾਲ ਇੱਕ ਬੈਠਕ ਵੀ ਕਰ ਰਹੇ ਹਨ ਤਾਂ ਕਿ ਅਗਲੀਆਂ ਯੋਜਨਾਵਾਂ ਉਲੀਕੀਆਂ ਜਾ ਸਕਣ। ਅਫਗਾਨਜ਼ ਇਨ ਆਸਟ੍ਰੇਲੀਆ ਨਾਮੀ ਸੰਸਥਾ ਅਤੇ ਮਾਨਵੀ ਹੱਕਾਂ ਵਾਲੇ ਕਈ ਸਮੂਹਾਂ ਨੇ ਮੰਗ ਕੀਤੀ ਹੈ ਕਿ ਅਫਗਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਵਿਸ਼ੇਸ਼ ਰਿਆਇਤ ਦਿੱਤੀ ਜਾਵੇ। ਇਸ ਦੇ ਚਲਦੇ ਹੋਏ ਯੂਨਾਈਟਿਡ ਨੇਸ਼ਨਜ਼ ਦੇ ਸਕੱਤਰ ਜਨਰਲ ਨੇ ਤਾਲਿਬਾਨ ਸਮੇਤ ਹੋਰ ਸਾਰੇ ਸਮੂਹਾਂ ਨੂੰ ਲੋੜ ਨਾਲੋਂ ਵੀ ਜ਼ਿਆਦਾ ਸੰਜਮ ਰੱਖਣ ਦੀ ਅਪੀਲ ਕੀਤੀ ਹੈ। ਹਜ਼ਾਰਾਂ ਅਤੇ ਲੱਖਾਂ ਲੋਕਾਂ ਨੂੰ ਘਰ ਛੱਡਣੇ ਪੈ ਰਹੇ ਹਨ, ਨਾਲ ਹੀ ਮਿਲੀਆਂ ਰਿਪੋਰਟਾਂ ਅਨੁਸਾਰ ਮਾਨਵੀ ਹੱਕਾਂ ਦਾ ਵੀ ਭਾਰੀ ਘਾਣ ਹੋ ਰਿਹਾ ਹੈ। ਅਤੇ ਦੋਸਤੋ, ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਕ੍ਰਿਕਟ ਆਸਟ੍ਰੇਲੀਆ ਦੇ ਇੱਕ ਬੁਲਾਰੇ ਨੇ SBS ਨੂੰ ਦੱਸਿਆ ਹੈ ਕਿ 27 ਨਵੰਬਰ ਨੂੰ ਅਫਗਾਨਿਸਤਾਨ ਵਿਰੁੱਧ ਹੋਬਾਰਟ ਵਿੱਚ ਖੇਡਿਆ ਜਾਣ ਵਾਲਾ ਕ੍ਰਿਕਟ ਟੈਸਟ ਮੈਚ ਮਿੱਥੀ ਹੋਈ ਯੋਜਨਾ ਅਨੁਸਾਰ ਹੀ ਕਰਵਾਇਆ ਜਾਵੇਗਾ। ਬੇਸ਼ੱਕ ਬੀਤੀ ਰਾਤ ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ ਹੈ, ਪਰ ਇਸ ਮੈਚ ਵਿੱਚ ਹਾਲ ਦੀ ਘੜੀ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ। ਕ੍ਰਿਕਟ ਆਸਟ੍ਰੇਲੀਆ ਸੰਸਥਾ ਅਫਗਾਨਿਸਤਾਨ ਦੇ ਖੇਡ ਅਦਾਰਿਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਹੁਣ ਸਮਾਂ ਹੋ ਰਿਹਾ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 73.67 ਸੈਂਟਸ ਦੇ ਬਰਾਬਰ, ਭਾਰਤ ਦੇ 54.68 ਅਤੇ ਪਾਕਿਸਤਾਨ ਦੇ 121.04 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਜ਼ਿਆਦਾ ਸਮਾਂ ਧੁੱਪ ਖਿੜੀ ਰਹੇਗੀ, ਤਾਪਮਾਨ ਵੱਧ ਤੋਂ ਵੱਧ 23 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਆਉਣ ਦੇ ਆਸਾਰ ਹਨ, 15 ਡਿਗਰੀ। ਮੈਲਬਰਨ ਵਿੱਚ ਇੱਕਾ ਦੁੱਕਾ ਮੀਂਹ ਪਵੇਗਾ, 14 ਡਿਗਰੀ। ਹੋਬਾਰਟ ਦੇ ਵਿੱਚ ਬੱਦਲਵਾਈ, 12 ਡਿਗਰੀ। ਕੈਨਬਰਾ ਵਿੱਚ ਸਵੇਰ ਸਮੇਂ ਧੁੰਦ ਪਏਗੀ ਅਤੇ ਬਾਅਦ ਵਿੱਚ ਹਵਾਵਾਂ ਚੱਲਣਗੀਆਂ, 14 ਡਿਗਰੀ। ਵੁਲੋਂਗੋਂਗ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 19 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ ਅਤੇ ਤਾਪਮਾਨ ਵੀ 19 ਡਿਗਰੀ। ਨਿਊਕਾਸਲ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, ਤਾਪਮਾਨ 20 ਡਿਗਰੀ। ਬ੍ਰਿਸਬੇਨ ਧੁੱਪ ਚੜੀ ਰਹੇਗੀ, 23 ਡਿਗਰੀ। ਕੇਨਜ਼ ਵਿੱਚ ਮੀਂਹ ਆਉਣ ਦੇ ਆਸਾਰ ਹਨ, 27 ਡਿਗਰੀ। ਡਾਰਵਨ ਵਿੱਚ ਧੁੱਪ ਚੜੀ ਰਹੇਗੀ, 34 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।